ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਨਵੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਹਮੇਸ਼ਾ ਦੀ ਸਜ਼ਾ। ਸੁਨਹਿਰੀ ਮਥਨ: ਜ਼ਬੂਰ। ਐ ਖੁਦਾਵਨ, ਤੂੰ ਮੈਨੂੰ ਜਾਂਚ ਅਤੇ ਮੇਰੇ ਦਿਲ ਨੂੰ ਪਛਾਣ, ਮੈਨੂੰ ਅਜ਼ਮਾ ਅਤੇ ਮੇਰੇ ਖਿਆਲਾਂ ਨੂੰ ਜਾਣ ਲੈ, ਅਤੇ ਵੇਖ ਭਈ ਮੇਰੇ ਵਿੱਚ ਕੋਈ ਬੁਰੀ ਰਵਸ਼ ਤਾਂ ਨਹੀਂ, ਅਤੇ ਮੈਨੂੰ ਹਮੇਸ਼ਾ ਦੀ ਰਾਹ ਵਿੱਚ ਲੈ ਤੁਰ। ਜਵਾਬੀ ਪੜ੍ਹਾਈ: ਯਸਾਇਆ, ਯੂਏਲ। ਸਰੀਰ ਆਪਣੀ ਰਾਹ ਨੂੰ ਤਰਕ ਕਰੇ ਅਤੇ ਬਦਕਾਰ ਆਪਣੇ ਖਿਆਲਾਂ ਨੂੰ, ਅਤੇ ਉਹ ਖੁਦਾਵੰਦ ਵੱਲ ਫਿਰੇ ਅਤੇ ਉਹ ਉਹਦੇ ਉੱਤੇ ਰਹਿਮ ਕਰੇਗਾ ਅਤੇ ਸਾਡੇ ਰੱਬ ਵੱਲ, ਕਿਉਂ ਜੇ ਉਹ ਕਸਰਤ ਨਾਲ ਮੁਆਫ਼ ਕਰੇਗਾ, ਕਿਉਂ ਜੇ ਜਿਸ ਕਦਰ ਅਸਮਾਨ ਧਰਤੀ ਤੋਂ ਉੱਚਾ ਹੈ, ਉਸੇ ਤਰ੍ਹਾਂ ਮੇਰੀਆਂ ਰਾਹਾਂ ਤੁਹਾਡੀਆਂ ਰਾਹਾਂ ਤੋਂ ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਨੇ। ਪਰ ਖੁਦਾਵੰਦ ਫਰਮਾਉਂਦਾ ਹੈ ਭਈ ਹੁਣ ਵੀ ਪੂਰੇ ਦਿਲ ਨਾਲ ਅਤੇ ਰੋਜ਼ਾ ਰੱਖ ਕੇ ਅਤੇ ਗਿਰਿਆਜ਼ਾਰੀ ਅਤੇ ਮਾਤਮ ਕਰਦੇ ਹੋਏ ਮੇਰੇ ਵੱਲ ਰਜੂ ਲਿਆਓ, ਅਤੇ ਆਪਣੇ ਕੱਪੜਿਆਂ ਨੂੰ ਨਹੀਂ ਬਲਕਿ ਆਪਣੇ ਦਿਲਾਂ ਨੂੰ ਚਾਕ ਕਰਕੇ ਖੁਦਾਵੰਦ ਆਪਣੇ ਰੱਬ ਵੱਲ ਮਤਵੱਜੋ ਹੋਵੋ, ਕਿਉਂ ਜੇ ਉਹ ਰਹੀਮ ਅਤੇ ਮਿਹਰਬਾਨ, ਕੈਰ ਕਰਨ ਵਿੱਚ ਧੀਮਾ ਅਤੇ ਸ਼ਫਕਤ ਵਿੱਚ ਗਨੀ ਏ, ਅਤੇ ਅਜ਼ਾਬ ਨਾਜ਼ਲ ਕਰਨ ਤੋਂ ਬਾਜ਼ ਰਹਿੰਦਾ ਹੈ। ਅਤੇ ਉਹਨਾਂ ਵਰ੍ਹਿਆਂ ਦਾ ਹਾਸਲ ਜਿਹੜੇ ਤੁਹਾਡੇ ਖਿਲਾਫ਼ ਭੇਜੀ ਹੋਈ ਫੌਜ ਮੁਲਕ ਨਿਕਲ ਗਈ ਅਤੇ ਖਾ ਕੇ ਚੱਟ ਕਰ ਗਈ, ਤੁਹਾਨੂੰ ਵਾਪਸ ਦੇਵਾਂਗਾ। ਅਤੇ ਜਿਹੜਾ ਕੋਈ ਖੁਦਾਵੰਦ ਦਾ ਨਾਂ ਲਵੇਗਾ ਉਹ ਮੁਕਤੀ ਪਾਵੇਗਾ, ਕਿਉਂ ਜੇ ਸੈਉਨ ਦੇ ਪਹਾੜ ਅਤੇ ਯਰੂਸ਼ਲਮ ਵਿੱਚ ਜਿਵੇਂ ਖੁਦਾਵੰਦ ਨੇ ਆਖਿਆ ਬਚ ਨਿਕਲਣ ਵਾਲੇ ਹੋਣਗੇ, ਅਤੇ ਬਾਕੀ ਲੋਕਾਂ ਵਿੱਚ ਉਹ ਜਿਨ੍ਹਾਂ ਨੂੰ ਖੁਦਾਵੰਦ ਬੁਲਾਉਂਦਾ ਹੈ। ਮੈਂ ਹੀ ਹਾਂ ਜਿਹੜਾ ਆਪਣੇ ਨਾਂ ਦੀ ਖਾਤਰ ਤੇਰੇ ਪਾਪਾਂ ਨੂੰ ਮਿਟਾਉਂਦਾ ਵਾਂ, ਅਤੇ ਮੈਂ ਤੇਰੀਆਂ ਖਤਾਵਾਂ ਨੂੰ ਯਾਦ ਨਹੀਂ ਰੱਖਾਂਗਾ। ਦਰਸੀਵਾਜ ਬਾਈਬਲ ਵਿੱਚੋਂ ਜ਼ਬੂਰ: ਮੈਨੂੰ ਆਪਣੀ ਸੱਚਾਈ ਉੱਤੇ ਚਲਾ ਅਤੇ ਤਾਲੀਮ ਦੇ, ਕਿਉਂ ਜੇ ਤੂੰ ਹੀ ਮੇਰਾ ਮੁਕਤੀ ਦੇਣ ਵਾਲਾ ਰੱਬ ਏ। ਐ ਖੁਦਾਵੰਦ, ਆਪਣੀਆਂ ਰਹਿਮਤਾਂ ਅਤੇ ਸ਼ਫਕਤਾਂ ਨੂੰ ਯਾਦ ਫਰਮਾ, ਕਿਉਂ ਜੇ ਉਹ ਅਜ਼ਲ ਤੋਂ ਨੇ। ਮੇਰੀ ਜਵਾਨੀ ਦੀਆਂ ਖਤਾਵਾਂ ਅਤੇ ਮੇਰੇ ਪਾਪਾਂ ਨੂੰ ਯਾਦ ਨਾ ਕਰ। ਐ ਖੁਦਾਵੰਦ, ਆਪਣੀ ਨੇਕੀ ਦੀ ਖਾਤਰ ਆਪਣੀ ਸ਼ਫਕਤ ਦੇ ਮੁਤਾਬਕ ਮੈਨੂੰ ਯਾਦ ਫਰਮਾ। ਖੁਦਾਵੰਦ ਨੇਕ ਅਤੇ ਰਾਸਤੇ, ਇਸ ਲਈ ਉਹ ਪਾਪੀਆਂ ਨੂੰ ਰਾਹੇ ਹੱਕ ਦੀ ਤਾਲੀਮ ਦੇਵੇਗਾ। ਮੱਤੀ: ਅਤੇ ਜਦ ਉਹ ਘਰ ਖਾਣਾ ਖਾਣ ਨੂੰ ਬੈਠਾ ਸੀ, ਅਤੇ ਇੰਜ ਹੋਇਆ ਭਈ ਬਹੁਤ ਸਾਰੇ ਮਸੂਲ ਲੈਣ ਵਾਲੇ ਅਤੇ ਪਾਪੀ ਆ ਕੇ ਯਸੂ ਅਤੇ ਉਹਦੇ ਚੇਲਿਆਂ ਦੇ ਨਾਲ ਖਾਣਾ ਖਾਣ ਨੂੰ ਬੈਠੇ। ਫਰੀਸੀਆਂ ਨੇ ਇਹ ਵੇਖ ਕੇ ਉਹਦੇ ਚੇਲਿਆਂ ਨੂੰ ਆਖਿਆ, ਤੁਹਾਡਾ ਉਸਤਾਦ ਮਸੂਲ ਲੈਣ ਵਾਲਿਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ? ਉਹਨੇ ਇਹ ਸੁਣ ਕੇ ਆਖਿਆ, ਤੰਦਰੁਸਤਾਂ ਨੂੰ ਤਬੀਬ ਦੀ ਲੋੜ ਨਹੀਂ ਬਲਕਿ ਬਿਮਾਰਾਂ ਨੂੰ ਏ, ਪਰ ਤੁਸੀਂ ਜਾ ਕੇ ਇਹਦੇ ਮਾਨੀ ਲੱਭੋ ਭਈ ਮੈਂ ਕੁਰਬਾਨੀ ਲਈ ਰਹਿਮ ਪਸੰਦ ਕਰਦਾ ਵਾਂ, ਕਿਉਂ ਜੇ ਮੈਂ ਰਾਸਤਬਾਜ਼ਾਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬੁਲਾਉਣ ਆਇਆ ਵਾਂ। ਲੂਕਾ: ਅਤੇ ਵੇਖੋ ਭਈ ਇੱਕ ਬਦ ਚੱਲਣ ਬੁੱਢੀ ਜਿਹੜੀ ਉਸੇ ਸ਼ਹਿਰ ਦੀ ਸੀ, ਇਹ ਜਾਣ ਕੇ ਭਈ ਉਹ ਉਸ ਫਰੀਸੀ ਦੇ ਘਰ ਵਿੱਚ ਖਾਣਾ ਖਾਣ ਨੂੰ ਬੈਠਾ ਏ, ਸੰਗੇ ਮਰਮਰ ਦੇ ਅਤਰਦਾਨ ਵਿੱਚ ਅਤਰ ਪਾ ਕੇ ਲਿਆਈ, ਅਤੇ ਉਹਦੇ ਪੈਰਾਂ ਕੋਲ ਰੋਂਦੀ ਹੋਈ ਪਿਛਾਂ ਖਲੋਤੀ ਹੋਈ, ਉਹਦੇ ਪੈਰ ਅਥਰੂਆਂ ਨਾਲ ਭੇਣ ਲੱਗ ਪਈ, ਅਤੇ ਆਪਣੇ ਸਿਰ ਦੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ ਅਤੇ ਉਹਦੇ ਪੈਰ ਚੁੰਮੇ ਅਤੇ ਉਹਨਾਂ ਉੱਤੇ ਅਤਰ ਪਾਇਆ। ਉਹਦੀ ਦਾਵਤ ਕਰਨ ਵਾਲਾ ਫਰੀਸੀ ਇਹ ਵੇਖ ਕੇ ਆਪਣੇ ਦਿਲ ਵਿੱਚ ਆਖਣ ਲੱਗਿਆ, ਭਈ ਜੇ ਇਹ ਬੰਦਾ ਨਬੀ ਹੁੰਦਾ ਤਾਂ ਇਹਨੂੰ ਪਤਾ ਚੱਲ ਜਾਣਾ ਸੀ ਭਈ ਜਿਹੜੀ ਉਹਨੂੰ ਹੱਥ ਲਾਉਂਦੀ ਪਈ ਏ ਉਹ ਕੌਣ ਅਤੇ ਕਿੱਦਾਂ ਦੀ ਔਰਤ ਏ, ਕਿਉਂ ਜੇ ਉਹ ਬਦ ਚੱਲਣ ਸੀ। ਅਤੇ ਉਸ ਬੁੱਢੀ ਵੱਲ ਫਿਰ ਕੇ ਉਹਨੇ ਸ਼ਮਨ ਨੂੰ ਆਖਿਆ, ਕੀ ਤੂੰ ਇਸ ਬੁੱਢੀ ਨੂੰ ਵੇਖਦਾ ਹੈ? ਮੈਂ ਤੇਰੇ ਘਰ ਆਇਆ, ਤੂੰ ਮੈਨੂੰ ਪੈਰ ਧੋਣ ਨੂੰ ਪਾਣੀ ਨਾ ਦਿੱਤਾ, ਪਰ ਇਹਨੇ ਆਪਣੇ ਅਥਰੂਆਂ ਨਾਲ ਮੇਰੇ ਪੈਰ ਭੇਣ ਦਿੱਤੇ ਅਤੇ ਆਪਣੇ ਵਾਲਾਂ ਨਾਲ ਪੂੰਝੇ। ਤੂੰ ਮੈਨੂੰ ਬੋਸਾ ਨਾ ਦਿੱਤਾ, ਪਰ ਇਹਨੇ ਜਦੋਂ ਦਾ ਮੈਂ ਆਇਆ ਵਾਂ ਮੇਰੇ ਪੈਰ ਚੁੰਮਣਾ ਨਹੀਂ ਛੱਡੇ। ਤੂੰ ਮੇਰੇ ਸਿਰ ਉੱਤੇ ਤੇਲ ਨਹੀਂ ਪਾਇਆ, ਪਰ ਇਹਨੇ ਮੇਰੇ ਪੈਰਾਂ ਉੱਤੇ ਅਤਰ ਪਾਇਆ ਏ। ਇਸ ਲਈ ਮੈਂ ਤੈਨੂੰ ਆਖਦਾ ਵਾਂ ਭਈ ਉਹਦੇ ਪਾਪ ਜਿਹੜੇ ਬਹੁਤੇ ਸੀ ਮੁਆਫ਼ ਹੋ ਗਏ ਨੇ, ਕਿਉਂ ਜੇ ਇਹਨੇ ਬਹੁਤੀ ਮੁਹੱਬਤ ਕੀਤੀ, ਪਰ ਜਿਹਦੇ ਥੋੜ੍ਹੇ ਪਾਪ ਮੁਆਫ਼ ਹੋਏ ਉਹ ਥੋੜ੍ਹੀ ਮੁਹੱਬਤ ਕਰਦਾ ਏ। ਅਤੇ ਉਸ ਔਰਤ ਨੂੰ ਆਖਿਆ, ਭਈ ਤੇਰੇ ਪਾਪ ਮਾਫ਼ ਹੋਏ। ਲੂਕਾ ਫਿਰ ਉਹਨੇ ਕਈ ਲੋਕਾਂ ਨੂੰ ਜਿਹੜੇ ਆਪਣੇ ਆਪ ਉੱਤੇ ਭਰੋਸਾ ਰੱਖਦੇ ਸੀ ਭਈ ਅਸੀਂ ਰਾਸਤਬਾਜ਼ ਹਾਂ ਅਤੇ ਬਾਕੀ ਬੰਦਿਆਂ ਨੂੰ ਨਾਚੀਜ਼ ਜਾਣਦੇ ਸੀ, ਇਹ ਤਮਸੀਲ ਆਖੀ। ਭਈ ਦੋ ਬੰਦੇ ਹੈਕਲ ਵਿੱਚ ਦੁਆ ਕਰਨ ਗਏ, ਇੱਕ ਫਰੀਸੀ ਦੂਜਾ ਮਹਿਸੂਲ ਲੈਣ ਵਾਲਾ। ਫਰੀਸੀ ਖਲੋ ਕੇ ਆਪਣੇ ਦਿਲ ਵਿੱਚ ਇੰਝ ਦੁਆ ਕਰਨ ਲੱਗਿਆ, ਭਈ ਐ ਮੇਰੇ ਰੱਬ, ਮੈਂ ਤੇਰਾ ਸ਼ੁਕਰ ਅਦਾ ਕਰਦਾ ਵਾਂ ਭਈ ਬਾਕੀ ਬੰਦਿਆਂ ਵਾਂਗਰ ਜ਼ਾਲਮ, ਬੇਇਨਸਾਫ਼, ਜ਼ਨਾਹਕਾਰ ਜਾਂ ਇਸ ਮਹਿਸੂਲ ਲੈਣ ਵਾਲੇ ਵਾਂਗਰ ਨਹੀਂ ਹਾਂ। ਮੈਂ ਹਫ਼ਤੇ ਵਿੱਚ ਦੋ ਵਾਰੀ ਰੋਜ਼ਾ ਰੱਖਦਾ ਅਤੇ ਆਪਣੀ ਸਾਰੀ ਆਮਦਨੀ ਉੱਤੇ ਦੈ ਯਕੀ ਦੇਣਾ ਵਾਂ। ਪਰ ਮਹਿਸੂਲ ਲੈਣ ਵਾਲੇ ਨੇ ਦੂਰ ਖਲੋ ਕੇ ਇੰਨਾ ਵੀ ਨਚਾਇਆ ਭਈ ਅਸਮਾਨ ਵੱਲ ਅੱਖ ਚੁੱਕੇ, ਬਲਕਿ ਛਾਤੀ ਪੇਟ ਪੇਟ ਕੇ ਆਖਿਆ, ਐ ਖੁਦਾਵੰਦ, ਮੈਂ ਪਾਪੀ ਹਾਂ, ਮੇਰੇ ਉੱਤੇ ਰਹਿਮ ਕਰ। ਮੈਂ ਤੁਹਾਨੂੰ ਆਖਦਾ ਵਾਂ ਭਈ ਇਹ ਬੰਦਾ ਦੂਜਿਆਂ ਨਾਲੋਂ ਰਾਸਤਬਾਜ਼ ਠਹਿਰ ਕੇ ਆਪਣੇ ਘਰ ਗਿਆ, ਕਿਉਂ ਜੇ ਜਿਹੜਾ ਕੋਈ ਆਪਣੇ ਆਪ ਨੂੰ ਵੱਡਾ ਬਣਾਵੇਗਾ ਉਹ ਛੋਟਾ ਕੀਤਾ ਜਾਵੇਗਾ, ਅਤੇ ਜਿਹੜਾ ਆਪਣੇ ਆਪ ਨੂੰ ਛੋਟਾ ਬਣਾਵੇਗਾ ਉਹ ਵੱਡਾ ਕੀਤਾ ਜਾਵੇਗਾ। ਅਮਸਾਲ ਜਿਹੜਾ ਆਪਣੇ ਪਾਪਾਂ ਨੂੰ ਲੁਕਾਉਂਦਾ ਏ ਕਾਮਯਾਬ ਨਾ ਹੋਵੇਗਾ, ਪਰ ਜਿਹੜਾ ਉਹਨਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਛੱਡ ਦਿੰਦਾ ਏ ਉਹਦੇ ਉੱਤੇ ਰਹਿਮਤ ਹੋਵੇਗੀ। ਜ਼ਬੂਰ ਐ ਰੱਬ, ਆਪਣੀ ਸ਼ਫਕਤ ਦੇ ਮੁਤਾਬਕ ਮੇਰੇ ਉੱਤੇ ਰਹਿਮ ਕਰ, ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਕ ਮੇਰੀਆਂ ਗਲਤੀਆਂ ਮਿਟਾ ਦੇ, ਮੇਰੀ ਬਦੀ ਨੂੰ ਮੈਥੋਂ ਧੋ ਦੇ ਅਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ। ਵੇਖ ਤੂੰ ਅੰਦਰ ਦੀ ਸੱਚਾਈ ਪਸੰਦ ਕਰਦਾ ਏ, ਐ ਰੱਬ ਮੇਰੇ ਅੰਦਰ ਪਾਕ ਦਿਲ ਪੈਦਾ ਕਰ ਅਤੇ ਮੇਰੇ ਬਾਤਨ ਵਿੱਚ ਨਵੀਂ ਰੂਹ ਪਾ। ਫਿਰ ਮੈਂ ਖਤਾਕਾਰਾਂ ਨੂੰ ਤੇਰੀਆਂ ਰਾਵਾਂ ਸਿਖਾਵਾਂਗਾ ਅਤੇ ਪਾਪੀ ਤੇਰੇ ਵੱਲ ਧਿਆਨ ਕਰਨਗੇ, ਕਿਉਂ ਜੇ ਕੁਰਬਾਨੀ ਵਿੱਚ ਤੇਰੀ ਖੁਸ਼ੀ ਨਹੀਂ, ਨਹੀਂ ਤਾਂ ਮੈਂ ਦੇ ਦਿੰਦਾ। ਸੋਖਤਨੀ ਕੁਰਬਾਨੀ ਨਾਲ ਤੈਨੂੰ ਕੋਈ ਖੁਸ਼ੀ ਨਹੀਂ, ਸ਼ਿਕਸਤਾ ਰੂਹ ਰੱਬ ਦੀ ਕੁਰਬਾਨੀ ਏ। ਐ ਰੱਬ ਤੂੰ ਸ਼ਿਕਸਤਾ ਅਤੇ ਖਸਤਾ ਦਿਲ ਨੂੰ ਹਕੀਰ ਨਾ ਜਾਣੇਗਾ, ਤਦ ਤੂੰ ਸਦਾਕਤ ਦੀਆਂ ਕੁਰਬਾਨੀਆਂ ਤੋਂ ਖੁਸ਼ ਹੁੰਦਾ ਏ। ਜ਼ਬੂਰ ਕਿਉਂ ਜੇ ਤੂੰ ਮੇਰੀ ਜਿੰਦ ਨੂੰ ਨਾ ਪਾਤਾਲ ਵਿੱਚ ਰਹਿਣ ਦੇਵੇਂਗਾ ਨਾ ਆਪਣੇ ਮਕਦਸ ਨੂੰ ਸੜਨ ਦੇਵੇਂਗਾ। ਅਬਰਾਨੀਓ ਐ ਮੇਰੇ ਪੁੱਤਰ, ਖੁਦਾਵੰਦ ਦੀ ਤੰਬੀਹ ਨੂੰ ਨਾਚੀਜ਼ ਨਾ ਜਾਣ ਅਤੇ ਜਦ ਉਹ ਤੈਨੂੰ ਮਲਾਮਤ ਕਰੇ ਤਾਂ ਬੇਦਿਲ ਨਾ ਹੋ, ਕਿਉਂ ਜੇ ਜਿਹਦੇ ਨਾਲ ਰੱਬ ਪਿਆਰ ਰੱਖਦਾ ਏ ਉਹਨੂੰ ਤੰਬੀਹ ਵੀ ਕਰਦਾ ਏ ਅਤੇ ਜਿਹਨੂੰ ਪੁੱਤਰ ਬਣਾ ਲੈਂਦਾ ਏ ਉਹਨੂੰ ਕੋੜੇ ਵੀ ਮਾਰਦਾ ਏ। ਅਤੇ ਬਿਲਫੇਲ ਹਰ ਤਰ੍ਹਾਂ ਦੀ ਤੰਬੀਹ ਖੁਸ਼ੀ ਦਾ ਨਹੀਂ ਬਲਕਿ ਦੁੱਖ ਦਾ ਸਬੱਬ ਲੱਗਦੀ ਏ, ਪਰ ਜਿਹੜੇ ਉਹਨੂੰ ਸਹਿੰਦਿਆਂ ਸਹਿੰਦਿਆਂ ਪੱਕੇ ਹੋ ਗਏ ਨੇ ਉਹਨਾਂ ਨੂੰ ਬਾਅਦ ਵਿੱਚ ਚੈਨ ਨਾਲ ਰਾਸਤਬਾਜ਼ੀ ਦਾ ਫਲ ਦਿੰਦੀ ਏ। ਤੁਸੀਂ ਉਸ ਪਹਾੜ ਦੇ ਕੋਲ ਨਹੀਂ ਆਏ ਜਿਹਨੂੰ ਛੂਹਣਾ ਮੁਮਕਿਨ ਸੀ, ਅਤੇ ਉਹ ਅੱਗ ਨਾਲ ਬਲਦਾ ਸੀ ਅਤੇ ਉਹਦੇ ਉੱਤੇ ਕਾਲੇ ਬੱਦਲ ਸੀ, ਹਨੇਰਾ ਸੀ ਅਤੇ ਤੂਫਾਨ ਸੀ, ਬਲਕਿ ਤੁਸੀਂ ਸਿਉਣ ਦੇ ਪਹਾੜ ਦੇ ਅਤੇ ਜਿਉਂਦੇ ਰੱਬ ਦੇ ਸ਼ਹਿਰ ਯਾਨੀ ਅਸਮਾਨੀ ਯਰੂਸ਼ਲਮ ਦੇ ਕੋਲ ਅਤੇ ਲੱਖਾਂ ਫਰਿਸ਼ਤਿਆਂ ਦੇ ਕੋਲ ਆਏ ਹੋ। ਨੋਹਾ ਮੈਂ ਇਹਦੇ ਉੱਤੇ ਟੁਰਦਾ ਰਹਿੰਦਾ ਵਾਂ, ਇਸ ਲਈ ਮੈਂ ਉਮੀਦਵਾਰ ਵਾਂ। ਇਹ ਖੁਦਾਵੰਦ ਦੀ ਸ਼ਫਕਤ ਏ ਭਈ ਅਸੀਂ ਫਨਾਹ ਨਹੀਂ ਹੋਏ, ਕਿਉਂ ਜੇ ਉਹਦੀ ਰਹਿਮਤ ਲਾਜ਼ਵਾਲ ਏ, ਉਹ ਹਰ ਸਵੇਰੇ ਤਾਜ਼ਾ ਏ, ਤੇਰੀ ਵਫ਼ਾਦਾਰੀ ਵੱਡੀ ਏ। ਅਸੀਂ ਆਪਣੀਆਂ ਰਾਵਾਂ ਨੂੰ ਲੱਭੀਏ ਅਤੇ ਜਾਂਚੀਏ ਅਤੇ ਖੁਦਾਵੰਦ ਵੱਲ ਨੂੰ ਫਿਰੀਏ। ਐ ਖੁਦਾਵੰਦ ਮੈਂ ਤੇਰੇ ਨਾਂ ਦੀ ਦੁਹਾਈ ਦਿੱਤੀ ਏ, ਜਿਸ ਦਿਨ ਮੈਂ ਤੈਨੂੰ ਪੁਕਾਰਿਆ ਤੂੰ ਨੇੜੇ ਆਇਆ ਅਤੇ ਤੂੰ ਆਖਿਆ ਭਈ ਡਰੋ ਨਾ। ਐ ਖੁਦਾਵੰਦ ਤੂੰ ਮੇਰੀ ਜਿੰਦ ਦੀ ਹਮਾਇਤ ਪਾਰੋਂ ਉਹਨੂੰ ਛੁਡਾਇਆ। ਯਸਾਇਆ ਖੁਦਾਵੰਦ ਫਰਮਾਉਂਦਾ ਏ, ਆਓ ਅਸੀਂ ਇਕੱਠੇ ਹੁਜਤ ਕਰੀਏ, ਭਾਵੇਂ ਤੁਹਾਡੇ ਪਾਪ ਕਿਰਮਜ਼ੀ ਹੋਣ ਉਹ ਬਰਫ਼ ਵਾਂਗਰ ਚਿੱਟੇ ਹੋ ਜਾਣਗੇ ਅਤੇ ਹਰ ਚੰਦ ਅਤੇ ਅਰਗਵਾਨੀ ਹੋਣ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਇਲਾਹੀ ਮੁਹੱਬਤ ਇਨਸਾਨ ਦੀ ਸਲਾਹ ਕਰਦੀ ਅਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ। ਇਨਸਾਨ ਮੁਆਫ਼ੀ ਮੰਗ ਸਕਦੇ ਨੇ ਪਰ ਸਿਰਫ ਇਲਾਹੀ ਅਸੂਲ ਹੀ ਪਾਪੀ ਦੀ ਸਲਾਹ ਕਰਦਾ ਏ। ਪਾਪ ਦੇ ਪਾਰੋਂ ਤਕਲੀਫਾਂ ਦਾ ਵਸੀਲਾ ਬਣਨਾ ਪਾਪ ਨੂੰ ਤਬਾਹ ਕਰਨ ਦੇ ਰਾਹੀਂ ਏ। ਪਾਪ ਵਿੱਚ ਮਿਲਣ ਵਾਲੀ ਹਰ ਫਰਜ਼ੀ ਤਸਕੀਨ ਇਹਦੀ ਸਾਮੀ ਪੀੜ ਤੋਂ ਬਹੁਤ ਹੀ ਅਰਾਸਤਾ ਹੋਵੇਗੀ, ਜਦੋਂ ਤੀਕਰ ਭਈ ਮਾਦੀ ਹਯਾਤੀ ਅਤੇ ਪਾਪ ਉੱਤੇ ਯਕੀਨ ਨੂੰ ਤਬਾਹ ਨਹੀਂ ਕਰ ਦਿੱਤਾ ਜਾਂਦਾ। ਅਸਮਾਨ ਯਾਨੀ ਹਸਤੀ ਦੀ ਹਮਾਂਗੀ ਉੱਤੇ ਅਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਰੱਬ ਪਿਆਰੇ, ਇਹਦੇ ਤੋਂ ਬਹੁਤਾ ਅਸੀਂ ਮੰਗ ਨਹੀਂ ਸਕਦੇ, ਇਹਦੇ ਤੋਂ ਉੱਚਾ ਅਸੀਂ ਵੇਖ ਨਹੀਂ ਸਕਦੇ ਅਤੇ ਇਹਦੇ ਤੋਂ ਅੱਗੇ ਅਸੀਂ ਜਾ ਨਹੀਂ ਸਕਦੇ। ਮੁਹੱਬਤ ਦਾ ਡਿਜ਼ਾਇਨ ਪਾਪੀ ਦੀ ਇਸਲਾਹ ਲਈਏ। ਇਹ ਲੂਕਾ ਦੀ ਅੰਜੀਲ ਦੇ 7ਵੇਂ ਬਾਬ ਵਿੱਚ ਇਹਦੇ ਨਾਲ ਮੁਨਸਲਿਕ ਕੀਤਾ ਗਿਆ ਹੈ ਭਈ ਇੱਕ ਵਾਰੀ ਯੱਸੂ ਕਿਸੇ ਸ਼ਮਾਉਨ ਨਾਮੀ ਫਰੀਸੀ ਦੇ ਘਰ ਦਾ ਖਾਸ ਪ੍ਰਾਹੁਣਾ ਬਣਿਆ। ਉਹ ਸ਼ਮਾਉਨ ਸ਼ਾਗਿਰਦ ਬਿਲਕੁਲ ਨਹੀਂ ਸੀ। ਜਦੋਂ ਉਹ ਖਾਣਾ ਖਾ ਰਹੇ ਸੀ, ਇੱਕ ਗੈਰ ਮਾਮੂਲੀ ਵਾਕਿਆ ਪੇਸ਼ ਆਇਆ, ਜਿਵੇਂ ਭਈ ਇਹ ਮਸ਼ਰਕੀ ਪ੍ਰਾਹੁਣਚਾਰੀ ਦੇ ਫਹਿਮ ਵਿੱਚ ਰੁਕਾਵਟ ਬਣਿਆ ਹੋਵੇ। ਇੱਕ ਅਜਨਬੀ ਬੁੱਢੀ ਅੰਦਰ ਆਈ, ਮਰੀਅਮ ਮਗਦਲੀਨੀ, ਜਿੱਦਾਂ ਭਈ ਉਹਨੂੰ ਇਹ ਬੁਲਾਇਆ ਜਾਂਦਾ ਸੀ, ਯੱਸੂ ਦੇ ਕੋਲ ਪਹੁੰਚੀ। ਕੀ ਯੱਸੂ ਨੇ ਉਸ ਬੁੱਢੀ ਨੂੰ ਹਕਾਰਤ ਦੀ ਨਜ਼ਰ ਨਾਲ ਵੇਖਿਆ? ਕੀ ਉਹਨੇ ਉਹਦੀ ਅਕੀਦਤ ਨੂੰ ਰੋਕ ਦਿੱਤਾ? ਨਹੀਂ, ਉਹਨੇ ਬਹੁਤ ਸ਼ਫਕਤ ਦੇ ਨਾਲ ਉਹਦੀ ਤਾਰੀਫ ਕੀਤੀ ਅਤੇ ਅਜਿਹਾ ਕੁਝ ਨਹੀਂ ਹੋਇਆ ਸੀ। ਉਹ ਸਭ ਜਾਣਦਿਆਂ ਹੋਏ ਜਿਹੜੇ ਉਹਦੇ ਆਲੇ ਦੁਆਲੇ ਖਲੋਤੇ ਲੋਕ ਆਪਣੇ ਦਿਲਾਂ ਵਿੱਚ ਸੋਚ ਰਹੇ ਸੀ, ਖਾਸ ਤੌਰ 'ਤੇ ਮੇਜ਼ਬਾਨ ਦੇ ਦਿਲ ਵਿੱਚ, ਉਹ ਪਰੇਸ਼ਾਨ ਹੁੰਦੇ ਪਏ ਸੀ। ਇੱਕ ਨਬੀ ਹੁੰਦਿਆਂ ਹੋਏ ਖਾਸ ਪ੍ਰਾਹੁਣਾ ਛੇਤੀ ਨਾਲ ਉਸ ਬੁੱਢੀ ਦੇ ਇਖਲਾਕੀ ਦਰਜੇ ਨੂੰ ਨਹੀਂ ਜਾਣ ਸਕਿਆ ਅਤੇ ਉਹਨੂੰ ਦੂਰ ਹਟਣ ਨੂੰ ਨਹੀਂ ਆਖਿਆ। ਇਹ ਸਭ ਕੁਝ ਜਾਣਦਿਆਂ ਹੋਏ ਯੱਸੂ ਨੇ ਉਹਨਾਂ ਨੂੰ ਇੱਕ ਛੋਟੀ ਜਿਹੀ ਤਮਸੀਲ ਜਾਂ ਕਹਾਣੀ ਦੇ ਨਾਲ ਮਲਾਮਤ ਕੀਤਾ ਅਤੇ ਇੰਜ ਸਾਰਿਆਂ ਲਈ ਇੱਕ ਸਬਕ ਦਿੱਤਾ, ਜਿਹਦੇ ਬਾਅਦੋਂ ਉਸ ਬੁੱਢੀ ਲਈ ਇਹ ਸ਼ਾਨਦਾਰ ਐਲਾਨ ਕੀਤਾ, ਤੇਰੇ ਪਾਪ ਮੁਆਫ਼ ਹੋਏ। ਉਹਨੇ ਉਹਦੇ ਲਈ ਮੁਹੱਬਤ ਦੇ ਕਰਜ਼ ਨੂੰ ਕਿਉਂ ਮਾਫ਼ ਕਰ ਦਿੱਤਾ? ਕੀ ਉਹਨੇ ਤੋਬਾ ਕੀਤੀ ਅਤੇ ਤਬਦੀਲ ਹੋਈ? ਅਤੇ ਕੀ ਉਹਦੀ ਬਸੀਰਤ ਨੇ ਇਸ ਬੇਸਾਖਤਾ ਇਖਲਾਕੀ ਸੂਰਜ ਨੂੰ ਭਾਂਪ ਲਿਆ? ਉਹਦੇ ਪੈਰਾਂ ਉੱਤੇ ਅਤਰ ਲਾਉਣ ਤੋਂ ਪਹਿਲਾਂ ਉਹਨੇ ਆਪਣੇ ਅਥਰੂਆਂ ਨਾਲ ਉਹਨਾਂ ਨੂੰ ਧੋਤਾ। ਦੂਜੇ ਸਬੂਤਾਂ ਦੀ ਗੈਰ ਮੌਜੂਦਗੀ ਵਿੱਚ ਉਹਦੀ ਮਾਫ਼ੀ, ਤਬਦੀਲੀ ਅਤੇ ਦਾਨਿਸ਼ ਵਿੱਚ ਤਰੱਕੀ ਦੀ ਤਵੱਕੋ ਲਈ ਕੀ ਉਹਦਾ ਗਮ ਮੌਜੂ ਸਬੂਤ ਸੀ? ਇਸ ਕਿਸਮ ਦੇ ਬਿਆਨ ਨਾ ਕੀਤੇ ਜਾਣ ਵਾਲੇ ਅਹਿਸਾਸ ਲਈ ਕਿਹਨੂੰ ਉੱਚਾ ਖਰਾਜੇ ਤਹਿਸੀਨ ਜਾਵੇਗਾ? ਫਰੀਸੀ ਦੀ ਮਹਿਮਾਨਵਾਜ਼ੀ ਨੂੰ ਜਾਂ ਮਗਦਲੀਨੀ ਦੀ ਸ਼ਰਮਿੰਦਗੀ ਨੂੰ? ਯੱਸੂ ਨੇ ਇਸ ਸਵਾਲ ਦਾ ਜਵਾਬ ਖੁਦਕਾਰ ਰਾਸਤਬਾਜ਼ੀ ਦੀ ਮਲਾਮਤ ਅਤੇ ਤਾਇਬ ਦੀ ਰਿਹਾਈ ਦਾ ਐਲਾਨ ਕਰਨ ਨਾਲ ਦਿੱਤਾ। ਗਲਤ ਕੰਮ ਤੋਂ ਸ਼ਰਮਿੰਦਗੀ ਇਸਲਾਹ ਵੱਲ ਪਹਿਲਾ ਕਦਮ ਹੈ, ਪਰ ਇਹ ਕਦਮ ਬਹੁਤ ਆਸਾਨ ਹੈ। ਸਿਆਣ ਦੇ ਪਾਰੋਂ ਜਿਹੜਾ ਅਗਲਾ ਅਤੇ ਵੱਡਾ ਕਦਮ ਚੁੱਕਣ ਦੀ ਲੋੜ ਹੈ, ਉਹ ਵਫ਼ਾਦਾਰੀ ਵਾਲੀ ਅਜ਼ਮਾਇਸ਼ ਹੈ, ਯਾਨੀ ਇਸਲਾਹ। ਇੱਥੇ ਤੀਕਰ ਸਾਨੂੰ ਹਾਲਾਤਾਂ ਦੇ ਦਬਾਅ ਵਿੱਚ ਰੱਖਿਆ ਜਾਂਦਾ ਹੈ। ਅਜ਼ਮਾਇਸ਼ ਸਾਨੂੰ ਜੁਰਮ ਨੂੰ ਦੁਬਾਰਾ ਕਰਨ ਦੀ ਦਾਵਤ ਦਿੰਦੀ ਹੈ ਅਤੇ ਜੋ ਕੁਝ ਹੋਇਆ ਹੁੰਦਾ ਹੈ ਉਹਦੇ ਪਾਰੋਂ ਦੁੱਖ ਤਕਲੀਫਾਂ ਮਿਲਦੀਆਂ ਨੇ। ਇਹ ਹਮੇਸ਼ਾ ਹੋਵੇਗਾ ਜਦ ਤੀਕਰ ਅਸੀਂ ਇਹ ਨਹੀਂ ਸਿੱਖਦੇ ਕਿ ਇਨਸਾਫ਼ ਦੇ ਕਾਨੂੰਨ ਵਿੱਚ ਕੋਈ ਰਿਆਇਤ ਨਹੀਂ ਹੈ। ਪਾਪ ਸਿਰਫ ਉਦੋਂ ਮੁਆਫ਼ ਹੋਵੇਗਾ ਜਦੋਂ ਇਹਨੂੰ ਮਸੀਹ, ਸੱਚਾਈ ਅਤੇ ਹਯਾਤੀ ਦੇ ਪਾਰੋਂ ਬਰਬਾਦ ਕੀਤਾ ਜਾਵੇਗਾ। ਇਸਲਾਹ ਇਸ ਸਮਝ ਤੋਂ ਪੈਦਾ ਹੁੰਦੀ ਹੈ ਭਈ ਬੁਰਿਆਈ ਵਿੱਚ ਕਾਇਮ ਰਹਿਣ ਵਾਲਾ ਕੋਈ ਸਕੂਨ ਨਹੀਂ ਹੈ ਅਤੇ ਸਾਇੰਸ ਦੇ ਮੁਤਾਬਕ ਚੰਗਿਆਈ ਲਈ ਹਮਦਰਦੀ ਰੱਖਣ ਤੋਂ ਪੈਦਾ ਹੁੰਦੀ ਹੈ, ਜਿਹੜੀ ਇਸਲਾਹ ਫਾਨੀ ਸੱਚਾਈ ਨੂੰ ਜ਼ਾਹਿਰ ਕਰਦੀ ਹੈ ਭਈ ਨਾ ਖੁਸ਼ੀ, ਨਾ ਪੀੜ, ਨਾ ਭੁੱਖ, ਨਾ ਜਜ਼ਬਾ ਮਾਦੇ ਤੋਂ ਜਾਂ ਮਾਦੇ ਵਿੱਚ ਵਜੂਦ ਰੱਖ ਸਕਦਾ ਹੈ। ਜਦਕਿ ਇਲਾਹੀ ਸਿਆਣ ਖੁਸ਼ੀ, ਪੀੜ ਜਾਂ ਡਰ ਅਤੇ ਇਨਸਾਨੀ ਸਿਆਣ ਦੀ ਸਾਰੀ ਪਾਪ ਆਲੂਦ ਭੁੱਖ ਦੇ ਝੂਠੇ ਅਕੀਦਿਆਂ ਨੂੰ ਬਰਬਾਦ ਕਰ ਸਕਦਾ ਹੈ। ਕਈ ਵਾਰੀ ਬੁਰਿਆਈ ਇਨਸਾਨ ਦਾ ਸਭ ਤੋਂ ਬਹੁਤਾ ਦਰੁਸਤ ਖਿਆਲ ਹੁੰਦਾ ਹੈ ਜਦੋਂ ਤੀਕਰ ਪਈ ਚੰਗਿਆਈ ਉੱਤੇ ਉਹਦੀ ਪਕੜ ਮਜ਼ਬੂਤ ਨਹੀਂ ਹੋ ਜਾਂਦੀ। ਫਿਰ ਉਹ ਬੁਰਿਆਈ ਉੱਤੇ ਆਪਣਾ ਦਬਾਅ ਗਵਾ ਦਿੰਦਾ ਹੈ ਅਤੇ ਇਹ ਉਹਦੇ ਲਈ ਅਜ਼ਾਬ ਬਣ ਜਾਂਦਾ ਹੈ। ਪਾਪ ਦੀ ਤਕਲੀਫ ਤੋਂ ਬਚਣ ਦਾ ਤਰੀਕਾ ਪਾਪ ਨੂੰ ਛੱਡਣਾ ਹੈ, ਹੋਰ ਕੋਈ ਰਾਹ ਨਹੀਂ ਹੈ। ਜਿਹਦੇ ਨਾਲ ਰੱਬ ਪਿਆਰ ਕਰਦਾ ਹੈ ਉਹਨੂੰ ਤੰਬੀਹ ਕਰਦਾ ਹੈ ਅਤੇ ਜਿਹੜਾ ਰੱਬ ਦੀ ਫਰਮਾਬਰਦਾਰੀ ਤੋਂ ਇਨਕਾਰ ਕਰਦਾ ਹੈ ਪਿਆਰ ਵੱਲੋਂ ਉਹਦੀ ਤੰਬੀਹ ਕੀਤੀ ਜਾਂਦੀ ਹੈ। ਜਦੋਂ ਮਹਿਸੂਲ ਲੈਣ ਵਾਲੇ ਦੀ ਆਹ ਮੁਹੱਬਤ ਦੇ ਵੱਡੇ ਦਿਲ ਤੋਂ ਨਿਕਲੀ ਅਤੇ ਇਹਨੇ ਉਹਦੀ ਹਲੀਮ ਖਾਹਿਸ਼ ਨੂੰ ਫਤਿਹ ਕੀਤਾ। ਜਿਹੜਾ ਆਪਣੇ ਪਾਪਾਂ ਨੂੰ ਲੁਕਾਉਂਦਾ ਹੈ ਕਾਮਯਾਬ ਨਾ ਹੋਵੇਗਾ, ਪਰ ਜਿਹੜਾ ਉਹਨਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਛੱਡ ਦਿੰਦਾ ਹੈ ਉਹਦੇ ਉੱਤੇ ਰਹਿਮਤ ਹੋਵੇਗੀ। ਇਹ ਕਿਆਸਾਂ ਰਾਹੀਆਂ ਭਈ ਪਾਪ ਮਾਫ਼ ਕੀਤਾ ਜਾਂਦਾ ਹੈ ਪਰ ਭੁੱਲਿਆ ਨਹੀਂ ਜਾਂਦਾ, ਭਈ ਪਾਪ ਦੇ ਦੌਰਾਨ ਖੁਸ਼ੀ ਅਸਲ ਹੋ ਜਾਂਦੀ ਹੈ, ਭਈ ਜਿਸਮ ਦੀ ਨਾਂ ਦੀ ਹੀ ਮੌਤ ਪਾਪ ਤੋਂ ਆਜ਼ਾਦ ਕਰ ਦਿੰਦੀ ਹੈ, ਤੇ ਇਹ ਭਈ ਰੱਬ ਦੀ ਦਿੱਤੀ ਹੋਈ ਮੁਆਫ਼ੀ ਪਾਪ ਦੀ ਤਬਾਹੀ ਤੋਂ ਇਲਾਵਾ ਕੁਝ ਨਹੀਂ ਹੈ। ਇਹ ਸਾਰੀਆਂ ਬਹੁਤ ਗੁੱਝੀਆਂ ਗਲਤੀਆਂ ਨੇ। ਇੱਕ ਪਾਪੀ ਨੂੰ ਇਸ ਅਸਲੀਅਤ ਤੋਂ ਹੌਸਲਾ ਨਹੀਂ ਮਿਲ ਸਕਦਾ ਭਈ ਸਾਇੰਸ ਬੁਰਿਆਈ ਦੀ ਗੈਰ ਅਸਲੀਅਤ ਨੂੰ ਜ਼ਾਹਿਰ ਕਰਦੀ ਹੈ, ਕਿਉਂ ਜੇ ਪਾਪੀ ਬੁਰਿਆਈ ਦੀ ਅਸਲੀਅਤ ਨੂੰ ਸੰਵਾਰਦਾ ਹੈ, ਉਸ ਸ਼ੈ ਨੂੰ ਅਸਲੀ ਬਣਾਉਂਦਾ ਹੈ ਜਿਹੜੀ ਅਸਲੀ ਨਹੀਂ ਹੈ, ਅਤੇ ਇੰਜ ਕੈਰ ਦੇ ਦਿਨ ਲਈ ਗਜ਼ਬ ਇਕੱਠਾ ਕਰਦਾ ਹੈ। ਉਹ ਆਪਣੇ ਖਿਲਾਫ਼ ਇੱਕ ਹੌਲਨਾਕ ਗੈਰ ਅਸਲੀਅਤ ਵਿੱਚ ਜਾਗਣ ਦੇ ਖਿਲਾਫ਼ ਸਾਜ਼ਿਸ਼ ਵਿੱਚ ਰਲ ਜਾਂਦਾ ਹੈ, ਜਿਹਦੇ ਨਾਲ ਉਹ ਧੋਖਾ ਖਾਂਦਾ ਹੈ। ਬਸ ਉਹ ਲੋਕ ਜਿਹੜੇ ਪਾਪ ਤੋਂ ਤੌਬਾ ਕਰਦੇ ਅਤੇ ਗੈਰ ਅਸਲੀਅਤ ਨੂੰ ਤਰਕ ਕਰਦੇ ਨੇ, ਉਹ ਹੀ ਬੁਰਿਆਈ ਦੀ ਗੈਰ ਅਸਲੀਅਤ ਨੂੰ ਪੂਰੇ ਤੌਰ 'ਤੇ ਸਮਝ ਸਕਦੇ ਨੇ। ਇਹ ਅਹਿਸਾਸ ਭਈ ਪਾਪ ਵਿੱਚ ਅਸਲ ਖੁਸ਼ੀ ਨਹੀਂ ਹੈ, ਕ੍ਰਿਸਚਨ ਸਾਇੰਸ ਦੀ ਇਲਾਹੀਆਤ ਦੇ ਸਾਰਿਆਂ ਤੋਂ ਅਹਿਮ ਨੁਕਤਿਆਂ ਵਿੱਚੋਂ ਇੱਕ ਹੈ। ਪਾਪ ਦੇ ਇਸ ਨਵੇਂ ਅਤੇ ਅਸਲ ਮੰਜ਼ਰ ਨੂੰ ਪਾਪੀ ਦੇ ਸਾਹਮਣੇ ਲਿਆਓ, ਉਹਦੇ ਉੱਤੇ ਜ਼ਾਹਰ ਕਰੋ ਭਈ ਪਾਪ ਕੋਈ ਸਕੂਨ ਨਹੀਂ ਦਿੰਦਾ, ਅਤੇ ਇਹ ਇਲਮ ਉਹਦੀ ਅਖਲਾਕੀ ਹਿੰਮਤ ਨੂੰ ਮਜ਼ਬੂਤ ਕਰਦਾ ਹੈ, ਅਤੇ ਬੁਰਿਆਈ ਉੱਤੇ ਜਿੱਤ ਹਾਸਲ ਕਰਨ ਅਤੇ ਚੰਗਿਆਈ ਨਾਲ ਮੁਹੱਬਤ ਕਰਨ ਦੀ ਉਹਦੀ ਕਾਬਲੀਅਤ ਨੂੰ ਵਧਾ ਦਿੰਦਾ ਹੈ। ਮਾਦੇ ਦੀ ਫਰਜ਼ੀ ਹਯਾਤੀ ਉੱਤੇ ਅਕੀਦੇ ਦੇ ਤੇਜ਼ ਤਰੀਨ ਤਜਰਬੇ, ਇਹਦੇ ਇਲਾਵਾ ਸਾਡੀਆਂ ਮਾਯੂਸੀਆਂ ਅਤੇ ਨਾ ਮੁੱਕਣ ਵਾਲੀਆਂ ਪਰੇਸ਼ਾਨੀਆਂ ਸਾਨੂੰ ਇਲਾਹੀ ਮੁਹੱਬਤ ਦੀਆਂ ਬਾਹਾਂ ਵਿੱਚ ਥੱਕੇ ਹੋਏ ਬਾਲਾਂ ਵਾਂਗਰ ਅਪਣਾਉਂਦੇ ਨੇ, ਤਦ ਅਸੀਂ ਇਲਾਹੀ ਸਾਇੰਸ ਵਿੱਚ ਹਯਾਤੀ ਨੂੰ ਸਿੱਖਣਾ ਸ਼ੁਰੂ ਕਰਦੇ ਹਾਂ। ਮੁਹੱਬਤ ਦੀ ਸਿਹਤ ਦੇਣ ਵਾਲੀ ਮਲਾਮਤ ਦੇ ਰਾਹੀਂ ਰਾਸਤਬਾਜ਼ੀ, ਅਮਨ ਅਤੇ ਪਾਕਿਜ਼ਗੀ ਵੱਲ ਸਾਡੇ ਵਧਣ ਵਿੱਚ ਮਦਦ ਕੀਤੀ ਜਾਂਦੀ ਹੈ, ਜਿਹੜੇ ਸਾਇੰਸ ਦੇ ਇਮਤਿਆਜ਼ੀ ਨਿਸ਼ਾਨ ਨੇ। ਦੋਵੇਂ ਪਾਪ ਅਤੇ ਦੁੱਖ ਹਮੇਸ਼ਾ ਦੀ ਮੁਹੱਬਤ ਦੇ ਪੈਰਾਂ ਵਿੱਚ ਆ ਡਿੱਗਦੇ ਨੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਣ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਣ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।